ਇਸੇ ਪ੍ਰਕਾਰ ਕਹਿੰਦੇ ਜਿਹੜੀ ਇਹ ਜਾਤ ਹੈ ਨਾ, ਉਤਪਤੀ ਹੈ, ਰੰਗਾਂ ਰੰਗਾਂ ਦੀ ਸ੍ਰਿਸ਼ਟੀ ਬਣਾਈ ਪਰਮਾਤਮਾ ਨੇ, ਜਾਤੀਆਂ ਵਾਲੀ ਸ੍ਰਿਸ਼ਟੀ ਬਣਾਈ ਪਰਮਾਤਮਾ ਨੇ, ਜਾਤ ਮਹਿ ਜੋਤ, ਸਾਰੀਆਂ ਜਾਤਾਂ ਵਿੱਚ ਉਹਦੀ ਉਹ ਜੋਤ ਕੰਮ ਕਰਦੀ ਹੈ। ਜੋਤ ਮਹਿ ਜਾਤਾ, ਜੋਤ ਦੇ ਵਿੱਚ ਉਹਨੂੰ ਜਾਣਿਆ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿੱਚ। ਜੋਤ ਜਦੋਂ ਆਤਮਾ ਹੈ, ਆਤਮਾ ਹੀ ਪਰਮਾਤਮਾ ਹੈ, ਸਾਰਿਆਂ ਵਿੱਚ ਅਸੀਂ ਜਾਣ ਲਿਆ, ਸਾਰਿਆਂ ਵਿੱਚ ਆਪ ਹੀ ਬੈਠੇ ਨੇਗੇ। ਅਕਲ ਕਲਾ, ਕਲਪਨਾ ਤੋਂ ਰਹਿਤ, ਦੁਨਿਆਵੀ ਕਲਾ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਇਹ ਅਕਲ ਪਾਠ ਨਹੀਂ ਕਰਨਾ ਹੈ। ਅਕਲ ਥੋੜਾ ਜਿਹਾ ਇਸ ਤਰ੍ਹਾਂ ਬੋਲਣਾ, ਅਕਲ, ਅਕਲ ਕਲਾ ਭਰਪੂਰ ਹੈ, ਦੁਨਿਆਵੀ ਕਲਾ ਤੋਂ ਰਹਿਤ ਜੋ ਹੈ ਭਰਪੂਰ ਰਹਿਆ, ਆਪ ਵਿਆਪਕ ਰੂਪ ਹੋਇਆ ਹੋਇਆ ਸਾਰੇ ਕਿਤੇ। ਤੂੰ ਸੱਚਾ ਸਾਹਿਬ, ਹੇ ਵਾਹਿਗੁਰੂ ਜੀ ਤੁਸੀਂ ਸੱਚੇ ਮਾਲਕ ਹੋ, ਬਾਕੀ ਸਾਰੇ ਝੂਠੇ ਮਾਲਕ ਨੇ। ਸਿਫਤ ਸਵਾਲਿਓ, ਜਿਹੜੀ ਤੁਹਾਡੀ ਸਿਫਤ ਕਰਨੀਆਂ ਨੇ, ਇਹ ਸਵਾਲਿਓ ਦਾ ਭਾਵ ਹੈ ਸੁੰਦਰ ਹੈ, ਬੜੀ ਸੁੰਦਰ ਤੁਹਾਡੀ ਸਿਫਤ, ਪਰ ਜਿਨ੍ਹਾਂ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਹੀ ਪਤਾ ਹੈ, ਜਿਨ ਕੀਤੀ ਸੋ ਪਾਰ ਪਿਆ, ਜਿਨ੍ਹਾਂ ਨੇ ਤੁਹਾਡੀ ਸੁੰਦਰ ਸਿਫਤ ਕੀਤੀ ਹੈ ਉਹ ਸੰਸਾਰ ਸਾਗਰ ਤੋਂ, ਭਵ ਸਾਗਰ ਤੋਂ ਪਾਰ ਹੋ ਗਏ ਨੇ। ਇਸੇ ਕਰਕੇ ਸਿਫਤ ਕਰਾਉਂਦੇ ਨੇ ਮਹਾਰਾਜ ਆਪਣੇ ਤੋਂ, ਅਕਾਲ ਪੁਰਖ ਵਾਹਿਗੁਰੂ ਦੀ ਸਵੇਰੇ ਦੁਪਹਿਰੇ ਸ਼ਾਮ ਰਾਤ ਰਾਤ ਦਿਨ ਲਗਾਤਾਰ ਸਿਫਤ ਕਰਦੇ ਰਹਿਣਾ ਹੀ ਸਾਰਿਆਂ ਨਾਲੋਂ ਵੱਡੀ ਗੱਲ ਹੈ। ਅਕਾਲ ਪੁਰਖ ਦੀ ਸਿਫਤ ਕਰੀ ਜਾਓ, ਤੂੰ ਸੱਚਾ ਸਾਹਿਬ, ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਹੁਣ ਵੀ ਤਾਂ ਆਪਾਂ ਇਹ ਪੰਗਤੀ ਰਾਹੀਂ ਉਹਦੀ ਸਿਫਤ ਹੀ ਕੀਤੀ ਹੈ, ਹਰ ਪੰਗਤੀ ਵਿੱਚ ਵਾਹਿਗੁਰੂ ਦੀ ਸਿਫਤ ਕਰਦੇ ਹਾਂ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਆਪਣੇ ਆਪ ਨੂੰ ਤਾਂ ਇਸ ਤਰ੍ਹਾਂ ਹੀ ਬੋਲਣਗੇ ਮਹਾਰਾਜ। ਅਸਲ ਵਿੱਚ ਅਰਥ ਜਿਹੜਾ ਪੰਗਤੀ ਦਾ ਬਣਦਾ ਫਿਰ ਇਸ ਤਰ੍ਹਾਂ ਹੀ ਬਣ ਜਾਂਦਾ, ਆਪਣੇ ਆਪ ਨੂੰ ਤਾਂ ਇਹ ਕਹਿੰਦੇ, ਹੇ ਨਾਨਕ ਤੂੰ ਦੁਨੀਆਂ ਨੂੰ ਆਖ, ਕਹੋ ਨਾਨਕ। ਪਰ ਮਹਾਰਾਜ ਤਾਂ ਆਪਣੇ ਆਪ ਨੂੰ ਇਸ ਤਰ੍ਹਾਂ ਲਿਖ ਸਕਦੇ ਨੇ, ਪਰ ਅਸੀਂ ਉਸ ਤਰ੍ਹਾਂ ਬੋਲ ਨਹੀਂ ਸਕਦੇ। ਉਹ ਆਪਣੇ ਆਪ ਨੂੰ ਜਿਵੇਂ ਮਰਜ਼ੀ ਕਹਿਣ, ਉਦੋਂ ਦੇ ਲੋਕ ਜਿਵੇਂ ਬਾਬਾ ਕਲਿਆਣ ਚੰਦ ਜੀ ਨੂੰ ਕਹਿੰਦੇ ਕਾਲੂ, ਮਹਿਤਾ ਕਾਲੂ, ਉਹਨਾਂ ਦੇ ਸੰਗੀ ਸਾਥੀ ਸੀ, ਪਿੰਡ ਦੇ ਲੋਕ ਸੀ, ਕਾਲੂ ਕਹਿ ਸਕਦੇ, ਸਾਡੇ ਲਈ ਤਾਂ ਨਹੀਂ ਹੈ ਉਹ, ਅਸੀਂ ਕਿਉਂ ਕਹੀਏ। ਸਾਡੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਅਸੀਂ ਕਾਲੂ ਨਹੀਂ ਕਹਿਣਾ, ਬਾਬਾ ਕਲਿਆਣ ਚੰਦ ਉਹਨਾਂ ਦਾ ਪੂਰਾ ਨਾਮ ਹੈ, ਚਾਚਾ ਲਾਲ ਚੰਦ ਜੀ ਕਹਿੰਦੇ ਲਾਲੂ, ਚਾਚੇ ਦਾ ਨਾਮ ਲਾਲੂ, ਉਹ ਲੋਕ ਉਦੋਂ ਕਹਿੰਦੇ ਸੀ, ਉਹਨਾਂ ਨੂੰ ਸਮਝ ਨਹੀਂ ਸੀ। ਆਪਾਂ ਵੀ ਮਗਰ ਲੱਗ ਜਾਣਾ, ਆਪਾਂ ਨਹੀਂ ਮਗਰ ਲੱਗਣਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਇਹ ਕਰਤੇ ਅਕਾਲ ਪੁਰਖ ਦੀਆਂ ਜਿਹੜੀਆਂ ਬਾਤਾਂ ਨੇ, ਜਿਹੜੀਆਂ ਉਹਦੇ ਕ੍ਰਿਸ਼ਮੇ ਨੇ, ਕੌਤਕ ਨੇ, ਗੱਲਾਂ ਨੇ, ਉਹਦਾ ਆਪਾਂ ਨੂੰ ਸਮਝ ਨਹੀਂ ਲੱਗਦੀ। ਜੋ ਕੁਛ ਕਰਨਾ ਸੋ ਕਰ ਰਿਹਾ, ਉਹਨੇ ਜੋ ਕੁਛ ਕਰਨਾ ਉਹ ਕਰ ਰਿਹਾ ਹੈ, ਆਪਾਂ ਨੂੰ ਨਹੀਂ ਪਤਾ ਲੱਗਦਾ, ਉਹ ਖੁਦ ਕਰੀ ਜਾਂਦੇ ਨੇ ਸਾਰਾ ਕੁਛ, ਆਪੇ ਰੋਜੀ ਰੋਟੀ ਦੇਈ ਜਾਂਦੇ ਨੇ ਸਾਰਾ ਇੰਤਜ਼ਾਮ। ਇੱਕ ਵਾਰੀ ਤਾਂ ਆਪਾਂ ਨੂੰ ਫਿਕਰ ਵੀ ਪਾ ਦਿੰਦੇ ਨੇ ਵਿੱਚ ਵਿੱਚ, ਫਿਰ ਆਪੇ ਹੀ ਸਾਰਾ ਕੁਛ ਕਰ ਦਿੰਦੇ ਨੇ, ਸਾਰਾ ਕੁਝ ਕਰਨ ਹਾਰ ਆਪ ਨੇ। ਮਹੱਲਾ ਦੂਜਾ, ਯੋਗ ਸ਼ਬਦੰ, ਯੋਗੀਆਂ ਦਾ ਜਿਹੜਾ ਸ਼ਬਦੰ ਧਰਮ ਨੂੰ ਕਹਿੰਦੇ, ਯੋਗੀਆਂ ਦਾ ਜਿਹੜਾ ਧਰਮ ਹੈ ਉਹ ਕੀ ਧਰਮ ਹੈ? ਗਿਆਨ ਸ਼ਬਦੰ, ਯੋਗੀਆਂ ਦਾ ਧਰਮ ਹੈ ਗਿਆਨ ਧਰਮ। ਉਹ ਗਿਆਨ ਧਰਮ ਹੈ ਕਿ ਆਪਣੇ ਆਪ ਨੂੰ ਜਾਣ ਲੈਣਾ ਹੀ ਗਿਆਨ ਹੈ। ਭੁੱਲ ਗਏ ਉਹ ਅਗਿਆਨ ਤੇ ਆਪਣੋ ਆਤਮ ਰੂਪ, ਅਗਿਆਨ ਕਰਕੇ ਆਪਣਾ ਆਤਮਕ ਰੂਪ ਭੁੱਲ ਗਿਆ, ਇਹਨੂੰ ਕਹਿੰਦੇ ਨੇ ਅਗਿਆਨ। ਗਿਆਨ ਕਿਹਨੂੰ ਕਹਿੰਦੇ ਨੇ? ਕਹਿੰਦੇ ਤਾਹੀ ਕੋ ਫਿਰ ਜਾਣਬੋ, ਗਿਆਨ ਕਹਿਤ ਕਬ ਭੂਪ, ਉਸੇ ਸਰੂਪ ਨੂੰ ਫਿਰ ਜਾਣ ਲੈਣ ਦਾ ਨਾਮ ਹੀ ਗਿਆਨ ਹੈ। ਇੱਥੇ ਯੋਗੀ ਕਹਿੰਦੇ ਨੇ ਜਾਣੋ ਆਪਣਾ ਆਪ, ਇਹਨੂੰ ਉਹਨਾਂ ਦਾ ਯੋਗੀਆਂ ਦਾ ਧਰਮ ਹੈ ਇਹ। ਵੇਦ ਸ਼ਬਦੰ ਬ੍ਰਾਹਮਣ ਹੈ, ਬ੍ਰਾਹਮਣਾਂ ਦਾ ਜਿਹੜਾ ਸ਼ਬਦੰ ਧਰਮ ਕੀ ਹੈ? ਵੇਦਾਂ ਦਾ ਪੜ੍ਹਨਾ, ਵੇਦ ਪੜ੍ਹਨੇ, ਵੇਦਾਂ ਦੇ ਅਭਿਆਸ ਕਰਨੇ, ਕਥਾ ਵੇਦਾਂ ਦੀ ਸੁਣਨੀ, ਉਹਨਾਂ ਵਿੱਚੋਂ ਪਾਲਣਾ ਕਰਨੀ ਧਰਮ ਦੀ। ਅੱਡ ਅੱਡ ਧਰਮ ਦੱਸ ਰਹੇ ਸਭ ਦੇ। ਖੱਤਰੀ ਸ਼ਬਦੰ ਸੂਰ ਸ਼ਬਦੰ, ਜਿਹੜੇ ਖੱਤਰੀ ਨੇ, ਛੱਤਰੀ ਲੋਕ ਨੇ, ਸੂਰਮੇ ਯੋਧੇ ਨੇ, ਉਹਨਾਂ ਦਾ ਸ਼ਬਦੰ ਜਿਹੜਾ ਧਰਮ ਹੈ ਉਹ ਸੂਰਮਗਤੀ ਦਾ ਧਰਮ ਹੈ। ਉਹ ਜਾ ਕੇ ਮੈਦਾਨੇ ਜੰਗ ਦੇ ਵਿੱਚ ਜੰਗ ਕਰਦੇ ਨੇ। ਸੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸੂਦਰ ਲੋਕ ਜਿਹੜੇ ਨੇ ਉਹਨਾਂ ਦਾ ਸ਼ਬਦੰ ਧਰਮ ਕੀ ਹੈ? ਪ੍ਰਾਕ੍ਰਿਤ ਹੈ, ਪ੍ਰਾਈ ਕਿਰਤ ਕਰਨੀ, ਜਾ ਕੇ ਲੋਕਾਂ ਦਾ ਪਾਣੀ ਛਿੜਕਣਾ, ਪਾਣੀ ਢੋਣਾ। ਇਹ ਪਹਿਲੀਆਂ ਚਾਰ ਗੱਲਾਂ ਦੱਸੀਆਂ ਮਹਾਰਾਜ ਨੇ ਵੀ ਇਸ ਤਰ੍ਹਾਂ ਧਰਮ ਵੰਡੇ ਹੋਏ, ਵੰਡੀਆਂ ਪਈਆਂ ਹੋਈਆਂ। ਪਰ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ, ਮੈਂ ਇੱਕ ਗੱਲ ਸਾਰੀ ਦੁਨੀਆਂ ਨੂੰ ਪੁੱਛਦਾ, ਇਹ ਤਾਂ ਠੀਕ ਆ ਕਿ ਹਰੇਕ ਦਾ ਇਹ ਧਰਮ ਹੈ ਉਹ ਧਰਮ ਹੈ, ਪਰ ਸਰਬ ਸ਼ਬਦੰ ਏਕ ਸ਼ਬਦੰ, ਸਾਰਿਆਂ ਧਰਮਾਂ ਦਾ ਇੱਕ ਧਰਮ ਮੈਂ ਤੁਹਾਨੂੰ ਦੱਸ ਦਿਆਂ, ਜੇ ਕੋ ਜਾਣੈ ਭਿਓ, ਜੇ ਕੋਈ ਇਸ ਭੇਦ ਨੂੰ ਜਾਣ ਲਵੇ ਕਿ ਸਰਬ ਸ਼ਬਦੰ ਸਾਰਿਆਂ ਦਾ ਜਿਹੜਾ ਧਰਮ ਹੈ ਉਹ ਸ਼ਬਦੰ ਇੱਕ ਸ਼ਬਦ ਦਾ ਜਾਪ ਕਰਨਾ, ਇੱਕ ਨਾਮ ਜਪਣਾ, ਏਕ ਪਰਮਾਤਮਾ ਦਾ ਨਾਮ ਜਪਣਾ ਹੀ ਸਾਰੀ ਮਨੁੱਖਤਾ ਦਾ ਧਰਮ ਹੈ। ਉਹ ਵੱਖਰੀ ਗੱਲ ਹੈ, ਯੋਗੀਆਂ ਦਾ ਆਪਣਾ ਧਰਮ ਹੈ, ਬ੍ਰਾਹਮਣਾਂ ਨੇ ਵੇਦ ਪੜ੍ਹਨੇ ਨੇ, ਖੱਤਰੀਆਂ ਨੇ ਜੰਗ ਕਰਨੀ ਹੈ, ਸ਼ੂਦਰਾਂ ਨੇ ਪ੍ਰਾਈ ਕਿਰਤ ਕਰਨੀ ਹੈ, ਪਰ ਸਮੁੱਚੀ ਮਨੁੱਖਤਾ ਦਾ ਧਰਮ ਕੀ ਹੈ? ਆਪੋ ਆਪਣੇ ਧਰਮ ਦੇ ਨਾਂ ਦੇ ਉੱਤੇ ਨਾਮ ਜਪਣਾ, ਰਾਮ, ਅੱਲਾ, ਗੌਡ, ਵਾਹਿਗੁਰੂ ਕਰਨਾ, ਹਰੇਕ ਮਨੁੱਖ ਦਾ ਫਰਜ਼ ਹੈ ਨਾਮ ਜਪਣਾ। ਨਾਨਕ ਤਾਕਾ ਦਾਸ ਹੈ, ਮਹਾਰਾਜ ਕਹਿੰਦੇ ਮੈਂ ਉਹਦਾ ਸੇਵਾਦਾਰ ਹਾਂ। ਉਹ ਚਾਹੇ ਕਿਸੇ ਧਰਮ ਦਾ ਹੋਵੇ, ਜੇ ਉਹ ਨਾਮ ਜਪਣ ਲੱਗ ਜਾਂਦਾ ਮੈਂ ਉਹਦਾ ਸੇਵਕ, ਚਾਹੇ ਉਹ ਮੀਆਂ ਮੀਰ ਜੀ ਹੋਣ, ਚਾਹੇ ਉਹ ਪੀਰ ਬੁੱਧੂ ਸ਼ਾਹ ਹੋਣ, ਚਾਹੇ ਉਹ ਕਿਸੇ ਹੋਰ ਥਾਂ ਹੋਣ, ਜਿੱਥੇ ਵੀ ਕੋਈ ਵੀ ਨਾਮ ਜਪਦਾ ਮੈਂ ਉਹਦਾ ਸੇਵਕ, ਚਾਹੇ ਉਹ ਅੱਲਾ ਕਰੇ, ਚਾਹੇ ਉਹ ਰਾਮ ਕਹੇ, ਕੋਈ ਵੀ ਹੋਵੇ। ਮਹਾਰਾਜ ਕਹਿੰਦੇ ਤੁਸੀਂ ਕੋਈ ਵੀ ਨਾਮ ਜਪੋ, ਮੈਂ ਤੁਹਾਡਾ ਸੇਵਾਦਾਰ ਹਾਂ। ਸੋਈ ਨਿਰੰਜਨ ਦਿਓ, ਕਿਉਂਕਿ ਉਹ ਵਿਅਕਤੀ ਨਿਰੰਜਨ ਦਾ ਸਰੂਪ ਬਣ ਗਿਆ, ਨਿਰੰਜਨ ਦੇਵ ਬਣ ਗਿਆ, ਦੇਵ ਪ੍ਰਕਾਸ਼ ਰੂਪ ਬਣ ਗਿਆ ਹੈ, ਨਿਰੰਜਨ ਦੇਵ ਬਣ ਗਿਆ, ਇਸ ਕਰਕੇ ਮੈਂ ਉਹਦਾ ਦਾਸ ਹਾਂ, ਕਿਉਂਕਿ ਉਹਦੇ ਹਿਰਦੇ ਚ ਪ੍ਰਕਾਸ਼ ਹੋ ਗਿਆ। ਭਗਤ ਨਾਮਦੇਵ ਜੀ ਰਾਮ ਰਾਮ ਜਪਣ ਵਾਲੇ, ਕਬੀਰ ਜੀ ਰਾਮ ਰਾਮ ਜਪਣ ਵਾਲੇ, ਫਰੀਦ ਜੀ ਅੱਲਾ ਅੱਲਾ ਕਰਨ ਵਾਲੇ, ਸਾਰਿਆਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਕਰਕੇ ਆ ਗਏ ਕਿਉਂਕਿ ਸੋਈ ਨਿਰੰਜਨ ਦਿਓ, ਕਿਉਂਕਿ ਨਿਰੰਜਨ ਦਾ ਸਰੂਪ ਹੀ ਬਣ ਗਏ ਨੇ। ਇਹ ਗੁਰੂ ਅੰਗਦ ਦੇਵ ਜੀ ਨੇ ਸੋਝੀ ਪਾਈ ਆਪਾਂ ਨੂੰ, ਅੱਗੇ ਵੀ ਗੁਰੂ ਅੰਗਦ ਦੇਵ ਜੀ ਹੋਰ ਸੋਝੀ ਪਾ ਰਹੇ ਨੇ। ਮਹੱਲਾ ਦੂਜਾ, ਏਕ ਕ੍ਰਿਸ਼ਨੰ ਸਰਬ ਦੇਵਾ, ਏਕ ਜੋ ਕ੍ਰਿਸ਼ਨੰ ਪਰਮਾਤਮਾ ਹੈ ਉਹ ਸਾਰਿਆਂ ਦੇਵਾਂ ਦਾ ਦੇਵ ਰੂਪ ਹੈ, ਪ੍ਰਕਾਸ਼ ਰੂਪ ਹੈ, ਦੇਵਤਿਆਂ ਦਾ ਦੇਵ ਹੈ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਇੰਦਰਾਨ ਇੰਦਰ, ਬਾਲਾਨ ਬਾਲ, ਰੰਗ ਕਾਨ ਰੰਗ, ਕਾਲਾਨ ਕਾਲ। ਮਹਾਰਾਜ ਕਹਿੰਦੇ ਏਕ ਕ੍ਰਿਸ਼ਨੰ ਸਰਬ ਦੇਵਾ, ਇੱਕ ਪਰਮਾਤਮਾ ਹੀ ਸਾਰਿਆਂ ਦਾ ਪ੍ਰਕਾਸ਼ਕ ਹੈ, ਸਾਰੇ ਦੇਵਤਿਆਂ ਨੂੰ ਵੀ ਉਹੀ ਪ੍ਰਕਾਸ਼ ਦਿੰਦਾ ਹੈ। ਦੇਵ ਦੇਵਾ ਤਾਂ ਆਤਮਾ, ਮਹਾਰਾਜ ਕਹਿੰਦੇ ਜਿੰਨੇ ਵੀ ਦੇਵਤੇ ਨੇ ਉਹਨਾਂ ਦੇਵਤਿਆਂ ਦੇ ਵਿੱਚ ਜਿੰਨੀ, ਸਾਰੇ ਦੇਵਤਿਆਂ 'ਚ ਅਕਸਰ ਤਾਂ ਆਤਮਾ ਹੀ ਕੰਮ ਕਰਦੀ ਹੈ, ਆਤਮਾ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ। ਹੁਣ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਇੱਕ ਪਰਮਾਤਮਾ ਸਰਵ ਵਿਆਪਕ ਹੈ, ਸਾਰੇ ਦੇਵਾਨ ਦਾ ਦੇਵ ਹੈ ਅਤੇ ਸਾਰੇ ਦੇਵਤਿਆਂ ਵਿੱਚ ਉਹਦੀ ਆਤਮਾ ਕੰਮ ਕਰਦੀ ਹੈ। ਆਤਮਾ ਬਾਸ ਦੇਵਸ, ਆਤਮਾ ਹੀ ਬਾਸ ਦੇਵਸ, ਇਹ ਹੈ ਵਾਸੁਦੇਵ। ਵਾਸੁਦੇਵਸ ਦਾ ਭਾਵ ਹੈ ਵਾਸੁਦੇਵ, ਵਾਸੁਦੇਵ ਨਾਮ ਹੈ ਪਰਮਾਤਮਾ ਦਾ। ਮਹਾਰਾਜ ਕਹਿੰਦੇ ਜਿਹੜੀ ਦੇਵਤਿਆਂ ਵਿੱਚ ਆਤਮਾ ਵਸਦੀ ਹੈ ਉਹ ਆਤਮਾ ਹੀ ਤਾਂ ਪਰਮਾਤਮਾ ਹੈ। ਜੇ ਕੋਈ ਜਾਣੈ ਭਿਓ, ਜੇ ਕੋਈ ਇਸ ਗੱਲ ਨੂੰ ਸਮਝ ਲਵੇ ਕਿ ਹਰੇਕ ਵਿੱਚ ਆਤਮਾ ਹੈ ਤੇ ਆਤਮਾ ਹੀ ਪਰਮਾਤਮਾ ਹੈ। ਦੇਵਤਿਆਂ ਨੂੰ ਆਪਾਂ ਜੇ ਨਿੰਦਣ ਲੱਗ ਜਾਈਏ ਬੜੀ ਵੱਡੀ ਗਲਤੀ, ਕਿਉਂ? ਅਣਜਾਣ ਪੁਣੇ ਚ ਆਪਾਂ ਨਿੰਦਣ ਲੱਗ ਜਾਂਦੇ ਹਾਂ। ਮਹਾਰਾਜ ਕਹਿੰਦੇ ਨਿੰਦੋ ਨਾਹੀਂ ਕਾਹੂ ਬਤ ਹੈ ਖਸਮ ਏਵੈ ਭਾਣਾ, ਨਿੰਦਣਾ ਨਹੀਂ ਹੈ ਕਿਸੇ ਨੂੰ, ਇਹ ਮਾੜੀ ਗੱਲ ਹੈ। ਕਿਉਂ ਜਿਹੜੇ ਬਹੁਤੇ ਧਾਰਮਿਕ ਕੱਟੜਪੰਥੀ ਜੇ ਹੁੰਦੇ ਨੇ ਵਿੱਚ ਆਪਣੇ, ਵੀ ਅਸੀਂ ਪੱਕੇ ਸਿੱਖ ਸਿੰਘ ਅਸੀਂ ਤਾਂ ਬਸ ਕਿਸੇ ਨੂੰ ਮੰਨਦੇ ਹੀ ਨਹੀਂ। ਮਹਾਰਾਜ ਨੇ ਵੀ ਕਿਹਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨਹੀਂ ਆਉਂਦੇ ਹੋ, ਪਰ ਉੱਥੇ ਨਿੰਦਾ ਤਾਂ ਨਹੀਂ ਕੀਤੀ ਹੈ, ਮਾੜਾ ਤਾਂ ਨਹੀਂ ਕਿਸੇ ਨੂੰ ਕਿਹਾ। ਇਹ ਕਿਹਾ ਵੀ ਭਾਈ ਹੈ ਸਾਰੇ ਆਪੋ ਆਪਣੀ ਥਾਂ ਤੇ ਨੇ, ਪਰ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ। ਇਹ ਤਾਂ ਨਹੀਂ ਕਿਹਾ ਰੋੜੇ ਮਾਰਨ ਲੱਗ ਜਾਓ ਕਿਸੇ ਨੂੰ, ਤਾਂ ਨਿੰਦਾ ਕਰਨ ਲੱਗ ਜਾਓ ਉਹਦੀ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਕਿਤੇ ਤੁਸੀਂ ਦੇਖਿਆ ਕਿ ਦੇਵਤਿਆਂ ਵਿੱਚ ਕਿਹਦੀ ਜੋਤ ਹੈ? ਦੇਵਤਿਆਂ ਵਿੱਚ ਵੀ ਆਪ ਹੀ ਬੈਠੇ ਨੇ ਪਰਮਾਤਮਾ। ਤੁਸੀਂ ਆਪਣਾ ਨਜ਼ਰੀਆ ਬਦਲੋ, ਤੁਸੀਂ ਹਰੇਕ ਵਿੱਚ ਉਸੇ ਨੂੰ ਹੀ ਦੇਖੋ, ਸਾਰਿਆਂ ਵਿੱਚ ਤਾਂ ਉਹੀ ਬੈਠੇ ਨੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਦਸਵੇਂ ਗ੍ਰੰਥ ਵਿੱਚ ਬੜਾ ਅੱਛਾ ਅੱਛਾ ਕਈ ਜਗ੍ਹਾ ਐਸਾ ਵਿਚਾਰ ਲਿਖਿਆ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ, ਇਹ ਤੁਸੀਂ ਦੁਨੀਆ ਨੂੰ ਦਿਖਾਇਓ ਵੀ ਮੇਰੇ ਬ੍ਰਹਮਾ ਹੈ, ਵਿਸ਼ਨੂੰ ਹੈ, ਮਹੇਸ਼ ਹੈ। ਕਹਿੰਦੇ ਇਹਨੇ ਵਿੱਚ ਕੌਣ ਬੈਠਾ? ਇਹਨਾਂ ਵਿੱਚ ਬਹਿ ਕੇ ਕਰਦੇ ਆਪ ਹੀ, ਮਾਇਆ ਵਿੱਚ ਬਹਿ ਕੇ ਵੀ ਆਪ ਹੀ ਕਰੀ ਜਾਂਦੇ ਹੋ ਤੇ ਸਾਨੂੰ ਭੁਲੇਖਾ ਪਾਈ ਜਾਂਦੇ ਹੋ ਕਿ ਇਹ ਮਾਇਆ, ਇਹ ਦੇਵਤਾ ਹੈ, ਇਹ ਫਲਾਨਾ ਹੈ। ਕਹਿੰਦੇ ਮੈਂ ਤਾਂ ਸਾਰਿਆਂ ਵਿੱਚ ਤੁਹਾਨੂੰ ਹੀ ਦੇਖਦਾ ਹਾਂ, ਤੁਸੀਂ ਹੀ ਨਜ਼ਰ ਆਉਂਦੇ ਹੋ ਸਾਰੇ ਕਿਤੇ, ਤੁਸੀਂ ਹੀ ਤਾਂ ਕਿਰਿਆ ਕਰਦੇ ਹੋ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ, ਜਿਹੜਾ ਇਸ ਭੇਦ ਨੂੰ ਸਮਝ ਲਵੇ ਕਿ ਆਤਮਾ ਹੀ ਪਰਮਾਤਮਾ ਹੈ, ਉਹ ਹੀ ਪਰਮਾਤਮਾ ਰੂਪ ਬਣ ਗਿਆ। ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿੰਦੇ ਮੈਂ ਉਹਦਾ ਸੇਵਾਦਾਰ, ਮੈਂ ਉਹਦਾ ਦਾਸ। ਜਿਹੜਾ ਇਸ ਗੱਲ ਨੂੰ ਨਾਮਦੇਵ ਜੀ ਵਾਂਗੂ ਸਮਝ ਲਵੇ, ਇਹ ਸਾਰਿਆਂ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਬੈਠੇ ਨੇ, ਬਸ ਕਹਿੰਦੇ ਮੈਂ ਉਹਦਾ ਦਾਸ ਬਣ ਗਿਆ। ਮਹੱਲਾ ਪਹਿਲਾ, ਹੁਣ ਪਹਿਲੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ। ਤਰਤੀਬ ਇਹਨਾਂ ਦੀ ਗੁਰੂ ਅੰਗਦ ਦੇਵ ਮਹਾਰਾਜ ਦੇ ਸਲੋਕਾਂ ਦੀ, ਪਹਿਲੇ ਪਾਏ ਗੁਰੂ ਅਰਜਨ ਦੇਵ ਜੀ ਨੇ ਲਵਾਈ ਹੈ ਤਰਤੀਬ ਬਾਰ ਬਾਰ ਭਾਈ ਗੁਰਦਾਸ ਜੀ ਨੂੰ ਲਿਖਾਉਣ ਸਮੇਂ। ਇਸ ਕਰਕੇ ਨਾਲ ਰਲਦੇ ਮਿਲਦੇ ਸਲੋਕ ਉਚਾਰਨ ਕੀਤੇ ਨੇ। ਕੁੰਭੇ ਬੱਧਾ ਜਲ ਰਹਿ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜਲ ਪਾਣੀ, ਜਿਹੜਾ ਪਾਣੀ ਨੂੰ ਆਪਾਂ ਬੰਨ ਕੇ ਨਹੀਂ ਰੱਖ ਸਕਦੇ, ਪਰ ਕੁੰਭੇ ਤੋਂ ਭਾਵ ਘੜੇ ਵਿੱਚ ਪਾਣੀ ਬੰਨਿਆ ਰਹਿ ਸਕਦਾ ਹੈ। ਜਲ ਬਿਨ ਕੁੰਭ ਨਾ ਹੋਏ, ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਪਾਣੀ ਲੈ ਕੇ, ਮਿੱਟੀ ਲੈ ਕੇ, ਗੁੰਨ ਕੇ ਮਿੱਟੀ ਨੂੰ ਘੁਮਿਆਰ ਘੜਾ ਬਣਾਉਂਦਾ ਹੈ, ਪਰ ਪਾਣੀ ਨੂੰ ਘੜਾ ਬੰਨ ਕੇ ਰੱਖਦਾ ਹੈ, ਪਾਣੀ ਤੋਂ ਬਿਨਾਂ ਘੜਾ ਨਹੀਂ। ਇਸੇ ਪ੍ਰਕਾਰ ਕਹਿੰਦੇ ਗਿਆਨ ਕਾ ਬੱਧਾ ਮਨ ਰਹਿ, ਇਹ ਮਨ ਗਿਆਨ ਦਾ ਬੰਨਿਆ ਹੋਇਆ ਹੀ ਰਹਿ ਸਕਦਾ ਹੈ, ਉਦਾਂ ਆਪਾਂ ਮਨ ਨੂੰ ਬੰਨ ਕੇ ਨਹੀਂ ਰੱਖ ਸਕਦੇ। ਗਿਆਨ ਨੂੰ ਆਪਾਂ ਬੰਨ ਕੇ ਨਹੀਂ ਰੱਖ ਸਕਦੇ ਮਨ ਨੂੰ ਗਿਆਨ ਤੋਂ ਬਿਨਾਂ। ਹੁਣ ਗਿਆਨ ਗੁਰਬਾਣੀ ਵਿੱਚ ਹੈ, ਕਥਾ ਸੁਣ ਰਹੇ ਹਾਂ, ਮਨ ਬੰਨਿਆ ਹੋਇਆ ਹੈ। ਗਿਆਨ ਨਹੀਂ ਮਨ ਨੂੰ ਬੰਨਿਆ ਹੋਇਆ ਕਿ ਮਨ ਕਿਤੇ ਜਾਣ ਨੂੰ ਰਾਜੀ ਨਹੀਂ। ਕਹੋ ਖਾਂ ਮਨ ਨੂੰ ਕਿਤੇ ਜਾ, ਕਹਿੰਦੇ ਇੰਨੀ ਵਧੀਆ ਚੀਜ਼ ਰੌਚਕ, ਮੈਂ ਕਿਉਂ ਜਾਵਾਂ? ਤੇ ਜਦ ਤੂੰ ਬਾਹਰ ਜਾਂਦਾ ਉਦੋਂ ਤੇ ਕਹਿੰਦੇ ਮੈਨੂੰ ਬੜੀਆਂ ਗਿਆਨ ਨਹੀਂ ਨਾ ਮਿਲਦਾ, ਮੇਰੀ ਖੁਰਾਕ ਹੀ ਗਿਆਨ ਹੈ, ਤੁਸੀਂ ਅਗਿਆਨੀ ਲੋਕ ਮੈਨੂੰ ਅਗਿਆਨ ਖਵਾਉਂਦੇ ਹੋ, ਇਸੇ ਕਰਕੇ ਮੈਂ ਭਟਕਦਾ ਹਾਂ। ਜੇ ਤੁਸੀਂ ਮੈਨੂੰ 24 ਘੰਟੇ ਗਿਆਨ ਦਾ ਭੋਜਨ ਖਵਾਓ, ਮੈਂ ਕਿਤੇ ਵੀ ਨਾ ਜਾਵਾਂ, ਕਿਉਂਕਿ ਮਨ ਗਿਆਨ ਦਾ ਹੀ ਬੰਨਿਆ ਰਹਿੰਦਾ ਹੈ। ਜਦ ਤੱਕ ਆਪਣੇ ਅੰਦਰ ਗਿਆਨ ਹੈ ਤਦੋਂ ਤੱਕ ਮਨ ਦੀ ਇਕਾਗਰਤਾ ਹੈ, ਜਦੋਂ ਹੀ ਗਿਆਨ ਪਾਸੇ ਹੋ ਗਿਆ ਉਸੇ ਵਕਤ ਮਨ ਹਿੱਲ ਗਿਆ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ, ਸਤਿਗੁਰੂ ਜੀ ਤੋਂ ਬਿਨਾਂ ਆਤਮਕ ਗਿਆਨ ਜੀਵ ਨੂੰ ਹੁੰਦਾ ਨਹੀਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੈ। ਪਹਿਲਾਂ ਕਹਿ ਆਏ ਨੇ ਸ਼ੁਰੂ ਦੇ ਵਿੱਚ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਸ ਕਰਕੇ ਮਨ ਨੂੰ ਬੰਨਣ ਦਾ ਤਰੀਕਾ ਹੈ ਗਿਆਨ, ਤੇ ਗਿਆਨ ਹੈ ਸ਼ਬਦ ਵਿੱਚ, ਸ਼ਬਦ ਦੇ ਅਰਥ ਵਿੱਚ ਗਿਆਨ ਹੈ। ਮੂਲ ਮੰਤਰ ਪੜ੍ਹਦੇ ਹਾਂ ਤਾਂ ਅਰਥਾਂ 'ਚ ਧਿਆਨ ਰੱਖੋ, ਬਾਣੀ ਜਿੰਨੀ ਵੀ ਪੜ੍ਹਦੇ ਇਹਦੇ ਅਰਥਾਂ ਵਿੱਚ ਧਿਆਨ ਰੱਖੋ, ਗੁਰਮੰਤਰ ਦੇ ਅਰਥਾਂ ਵਿੱਚ ਧਿਆਨ ਰੱਖੋ, ਕਿਉਂਕਿ ਮਨ ਜਿਹੜਾ ਹੈ ਬੜਾ ਤਕੜਾ ਗਿਆਨੀ ਹੈ। ਆਪਾਂ ਮਨ ਨੂੰ ਜੇ ਗਿਆਨ ਦੇਣ ਲੱਗ ਜਾਈਏ, ਕਿਸੇ ਗਿਆਨੀ ਬੰਦੇ ਨੂੰ ਕੋਈ ਅਗਿਆਨੀ ਬੰਦਾ ਬੰਨ ਕੇ ਨਹੀਂ ਬਿਠਾ ਸਕਦਾ। ਜੇ ਕੋਈ ਕਿਸੇ ਅਨਪੜ੍ਹ ਬੰਦਾ ਹੋਵੇ, ਉਹ ਪੜ੍ਹੇ ਲਿਖੇ ਨੂੰ ਆਖੇ ਮੇਰੇ ਕੋਲ ਬੈਠ, ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਉਹ ਕਹਿੰਦੇ ਤੇਰੇ ਕੋਲ ਨਹੀਂ ਬਹਿਣਾ, ਤੂੰ ਇਧਰ ਐਵੇਂ ਜਰਾਂਗ ਛੱਡੇਗਾ ਫਾਲਤੂ ਦੇ, ਨਾ ਤੂੰ ਪੜ੍ਹਿਆ ਲਿਖਿਆ ਨਾ ਲੈਣ ਨਾ ਦੇਣ। ਮੈਂ ਐਮ ਏ ਕੀਤੀ ਹੋਈ ਆ, ਮੈਂ ਪੀ ਐਚ ਡੀ ਕੀਤੀ ਹੋਈ, ਮੈਂ ਪੜ੍ਹਿਆ ਲਿਖਿਆ ਬੰਦਾ। ਹੁਣ ਉਹੀ ਪੜ੍ਹਿਆ ਲਿਖਿਆ ਜਦੋਂ ਕਿਤੇ ਅੱਗੇ ਗਿਆ, ਅੱਗੇ ਟ੍ਰਿਪਲ ਐਮ ਏ ਪੜ੍ਹਿਆ ਮਿਲ ਗਿਆ, ਕਹਿੰਦੇ ਆ ਵੀ ਘੜੀ ਬੈਠ ਮੈਂ ਤੈਨੂੰ ਦੱਸਾਂ, ਉਹ ਉੱਥੇ ਬੈਠ ਜਾਂਦਾ। ਇਹ ਬੰਦਾ ਸਿਆਣਾ ਬਈ, ਇਹਦੇ ਕੋਲ ਬਹਿ ਕੇ ਕੁਛ ਮਿਲੇਗਾ ਮੈਨੂੰ। ਆਪਣਾ ਮਨ ਜਿਹੜਾ ਨਾ, ਇਹ ਤਾਂ ਟ੍ਰਿਪਲ ਐਮ ਏ ਤੋਂ ਵੀ ਕਿਤੇ ਅੱਗੇ ਪੜ੍ਹਿਆ ਹੋਇਆ, ਆਪਾਂ ਨੂੰ ਇਹਦਾ ਗਿਆਨ ਨਹੀਂ। ਆਪਾਂ ਸੰਸਾਰੀ ਵਿਦਿਆ ਨਾਲ ਇਹਨੂੰ ਕਾਬੂ ਨਹੀਂ ਕਰ ਸਕਦੇ, ਕਿਉਂਕਿ ਮਨ ਨੂੰ ਤਾਂ ਅਧਿਆਤਮਕ ਗਿਆਨ ਦੀ ਲੋੜ ਹੈ। ਅਧਿਆਤਮਕ ਗਿਆਨ ਗੁਰਬਾਣੀ ਵਿੱਚ ਹੀ ਹੈ। ਜਦ ਆਪਾਂ ਗੁਰਬਾਣੀ ਨੂੰ ਪੜ੍ਹਦੇ ਹੋਏ ਗੁਰਬਾਣੀ ਦੀ ਵਿਚਾਰ ਕਰਾਂਗੇ ਨਾ, ਉਦੋਂ ਮਨ ਨੇ ਟਿਕਣਾ। ਗੁਰਬਾਣੀ ਪੜ੍ਹਨ ਨਾਲ ਵੀ ਨਹੀਂ ਟਿਕਦਾ, ਇਹ ਗੁਰਬਾਣੀ ਦੀ ਵਿਚਾਰ ਨਾਲ ਮਨ ਟਿਕਦਾ। ਇਸ ਕਰਕੇ ਹਮੇਸ਼ਾ ਨਿਤਨੇਮ ਕਰਦੇ ਹੋਏ ਗੁਰਬਾਣੀ ਦੀ ਵਿਚਾਰ ਕਰੋ। ਬਸ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ, ਸ਼ਬਦ ਦੀ ਵਿਚਾਰ ਵਿੱਚ ਹੀ ਰਸ ਹੈ, ਇਕਾਗਰਤਾ ਹੈ, ਟਿਕਾ ਹੈ। ਜੰਮਣ ਮਰਨ ਦੇ ਗੇੜੇ ਕੱਟੇ ਜਾਂਦੇ ਨੇ, ਸ਼ਬਦ ਦੀ ਵਿਚਾਰ ਵਿੱਚ ਹੀ ਬ੍ਰਹਮ ਗਿਆਨ ਹੈ, ਸ਼ਬਦ ਦੀ ਵਿਚਾਰ ਵਿੱਚ ਹੀ ਅੰਤਰਜਾਮਤਾ ਹੈ, ਸ਼ਬਦ ਦੀ ਵਿਚਾਰ ਵਿੱਚ ਹੀ ਰਿੱਧੀਆਂ ਸਿੱਧੀਆਂ ਆਉਂਦੀਆਂ ਨੇ। ਆ ਸ਼ਬਦ ਦੀ ਵਿਚਾਰ ਨਾਲ ਇੰਨੇ ਜਾਣੇ ਤੁਸੀਂ ਬੈਠੇ ਹੋ, ਕੀਰਤਨ ਸ਼ੁਰੂ ਹੋ ਜਾਣਾ, 20-25 ਤੋਂ ਜ਼ਿਆਦਾ ਬੰਦੇ ਨਹੀਂ ਹੋਣੇ, ਕਿਉਂਕਿ ਉਹਦਾ ਮਨ ਨਹੀਂ ਬੰਨ ਸਕਦੇ ਆਪਾਂ ਉਹਨਾਂ ਦਾ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਤਾਂ ਉਦੋਂ ਕਿੰਨਾ ਇਕੱਠ ਹੋ ਜਾਂਦਾ ਹੈ। ਇਸ ਕਰਕੇ ਇਸ ਗੱਲ ਨੂੰ ਸਮਝੋ ਵੀ ਜਦੋਂ ਵੀ ਬਾਣੀ ਪੜ੍ਹਨੀ ਹੈ, ਸ਼ਬਦ ਦੀ ਵਿਚਾਰ ਜ਼ਰੂਰੀ ਹੈ। ਬਸ ਜੇ ਸ਼ਬਦ ਦੀ ਵਿਚਾਰ ਕਰ ਲਈ ਤਾਂ ਆਪਣੇ ਅੰਦਰ ਸਾਰੀਆਂ ਤਾਕਤਾਂ ਨੇ ਜਨਮ ਲੈ ਲੈਣਾ, ਹਰ ਪ੍ਰਕਾਰ ਦੀ ਚੀਜ਼ ਆ ਜਾਣੀ ਆਪਣੇ ਵਿੱਚ, ਸ੍ਰੇਸ਼ਟ ਬੁੱਧੀ ਵੀ ਜਨਮ ਲੈ ਲੈਂਦੀ ਹੈ। ਤਾਂ ਮਹਾਰਾਜ ਕਹਿੰਦੇ ਸ਼ਬਦ ਦੀ ਵਿਚਾਰ ਕਰੋ। ਵਾਹੇ ਨਾਮ ਅਸ਼ਚਰਜ ਦਾ ਹੈ ਗੋ ਅਗਿਆਨ ਦਾ ਹਨੇਰਾ, ਇਹ ਰੂਹ ਹੈ ਪ੍ਰਕਾਸ਼। ਅਸ਼ਚਰਜ ਹੈ ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਕਰਦਾ ਹੈ ਪ੍ਰਕਾਸ਼। ਅਸ਼ਚਰਜ ਹੈ ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਕਰਦਾ ਹੈ ਪ੍ਰਕਾਸ਼। ਅਸ਼ਚਰਜ ਹੈ ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਕਰਦਾ ਹੈ ਪ੍ਰਕਾਸ਼। ਇਸੇ ਦਾ ਨਾਂ ਹੈ ਤਾਂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇਸੇ ਲਈ ਤਾਂ ਵਿਚਾਰ ਕਰੋ, ਅਸ਼ਚਰਜ ਹੈ ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਕਰਦਾ ਹੈ ਪ੍ਰਕਾਸ਼। ਆਖੋ ਵਾਹਿਗੁਰੂ, ਵਾਹਿਗੁਰੂ।